ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਪਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡਾ ਆਏ ਵਿਜ਼ਿਟਰਸ ਨਹੀਂ ਦੇ ਸਕਣਗੇ ਵਰਕ ਪਰਮਿਟ ਲਈ ਅਰਜ਼ੀ। ਟਰੂਡੋ ਵੱਲੋਂ ਅਸਥਾਈ ਵਿਦੇਸ਼ੀ ਕਾਮਿਆਂ ਵਿੱਚ ਕਟੌਤੀ ਦਾ ਐਲਾਨ। ਚਾਈਨਾ ਵਿੱਚ ਬਣੇ ਇਲੈਕਟ੍ਰਿਕ ਵਾਹਨਾਂ 'ਤੇ ਮੋਟੇ ਟੈਰਿਫ ਲਗਾਏਗਾ ਕੈਨੇਡਾ। ਅਤੇ ਰੇਲ ਲੇਬਰ ਵਿਵਾਦ ਖਤਮ ਕਰਨ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਵਿਰੁੱਧ ਯੂਨੀਅਨ ਨੇ ਅਦਾਲਤ 'ਚ ਕੀਤੀ ਅਪੀਲ। ਕੈਨੇਡਾ ਵਿੱਚ ਆਉਣ ਵਾਲੇ ਵਿਜ਼ਿਟਰ ਹੁਣ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਵਰਕ ਪਰਮਿਟ ਦੀ ਅਰਜ਼ੀ ਅਪਲਾਈ ਨਹੀਂ ਕਰ ਸਕਣਗੇ, ਯਾਨੀ ਵਿਦ ਇਨ ਕੈਨੇਡਾ ਵਰਕ ਪਰਮਿਟ ਲਈ ਅਪਲਾਈ ਨਹੀਂ ਕਰ ਸਕਣਗੇ ਜਿਹਦੇ ਕੋਲ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਹੈ। ਕੈਨੇਡੀਅਨ ਸਰਕਾਰ ਵੱਲੋਂ ਇਹ ਪਾਲਿਸੀ ਖਤਮ ਕਰ ਦਿੱਤੀ ਗਈ ਹੈ। ਦਰਅਸਲ ਅਗਸਤ 2020 ਦੌਰਾਨ ਕੈਨੇਡੀਅਨ ਸਰਕਾਰ ਨੇ ਕੋਵਿਡ 19 ਦਾ ਜਿਹੜਾ ਉਹ ਸਮਾਂ ਸੀਗਾ, ਸਿਖਰ 'ਤੇ ਸੀਗਾ, ਉਸ ਸਮੇਂ ਇਹ ਪਾਲਿਸੀ ਲਿਆਂਦੀ ਸੀ। ਇਸ ਪਾਲਿਸੀ ਦੇ ਅੰਡਰ ਕੀ ਹੁੰਦਾ ਸੀ ਕਿ ਕੈਨੇਡਾ ਆਏ ਹੋਏ ਵਿਜ਼ਿਟਰ ਜੋ ਕਿ ਉਡਾਣਾਂ ਬੰਦ ਹੋਣ ਦੇ ਚੱਲਦਿਆਂ ਆਪਣੇ ਹੋਮ ਕੰਟਰੀ ਵਾਪਸ ਨਹੀਂ ਸੀ ਜਾ ਸਕਦੇ, ਉਹਨਾਂ ਉਹ ਵਰਕ ਪਰਮਿਟ ਲੈ ਸਕਦੇ ਸੀਗੇ। ਅਤੇ ਇਹ ਪਾਲਿਸੀ 28 ਫਰਵਰੀ 2025 ਤੱਕ ਚੱਲਣੀ ਸੀ, ਪਰ ਇਸ ਨੂੰ ਮਿਆਦ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ। IRCC ਦਾ ਕਹਿਣਾ ਕਿ ਇਹ ਜਿਹੜੀ ਐਗਜ਼ੈਂਪਸ਼ਨ ਹੈ, ਜਿਹੜੀ ਪਾਲਿਸੀ ਹੈ, 28 ਅਗਸਤ ਨੂੰ ਖਤਮ ਕਰ ਦਿੱਤੀ ਗਈ ਹੈ। ਕਿਉਂ ਕੀਤੀ ਹੈ ਕਿ ਜਿਹੜੇ ਫੈਡਰਲ ਸਰਕਾਰ ਐਫਰਟਸ ਕਰ ਰਹੀ ਹੈ, ਬਹੁਤ ਸਾਰੇ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਨੇ ਜਿਹਦੇ ਵਿੱਚ ਟੈਂਪਰੇਰੀ ਫੋਰਨ ਵਰਕਰ ਵੀ ਆਉਂਦੇ ਨੇ, ਇੰਟਰਨੈਸ਼ਨਲ ਸਟੂਡੈਂਟ ਵੀ ਆਉਂਦੇ ਨੇ, ਇਹਨਾਂ ਦੀ ਜਿਹੜੀ ਗਿਣਤੀ ਘਟਾਉਣ ਦਾ ਐਫਰਟ ਕਰ ਰਹੀ ਹੈ, ਉਹਦੇ ਹਿੱਸੇ ਵਜੋਂ ਇਹ ਕੀਤਾ। ਅਤੇ ਉਹਦਾ ਕਾਰਨ ਕੀ ਹੈ ਜਿਹੜਾ IRCC ਨੇ ਕਿਹਾ ਕਿ ਟੂ ਪ੍ਰਿਜ਼ਰਵ ਦਾ ਇੰਟੈਗ੍ਰਿਟੀ ਆਫ ਦਾ ਇਮੀਗ੍ਰੇਸ਼ਨ ਸਿਸਟਮ, ਯਾਨੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਇੰਟੈਗ੍ਰਿਟੀ ਨੂੰ ਸੁਰੱਖਿਅਤ ਰੱਖਣ ਲਈ ਇਹ ਕਦਮ ਚੁੱਕੇ ਜਾ ਰਹੇ ਨੇ। ਲਿਬਰਲ ਸਰਕਾਰ ਨੇ ਕਿਹਾ ਕਿ ਕੁਝ ਬੈਡ ਐਕਟਰਸ, ਯਾਨੀ ਮਾੜੇ ਅਨਸਰ, ਵਿਦੇਸ਼ੀ ਨਾਗਰਿਕਾਂ ਨੂੰ ਬਿਨਾਂ ਆਥੋਰਾਈਜੇਸ਼ਨ ਦੇ ਕੈਨੇਡਾ ਵਿੱਚ ਕੰਮ ਕਰਾਉਣ ਲਈ ਇਸ ਐਗਜ਼ੈਂਪਸ਼ਨ ਦੀ ਵਰਤੋਂ ਕਰ ਰਹੇ ਸਨ। ਇਸ ਦੇ ਮੱਦੇਨਜ਼ਰ ਜਿਹੜੀ ਹੁਣ ਇਮੀਗ੍ਰੇਸ਼ਨ 'ਤੇ ਸਖ਼ਤੀ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ, ਉਹਦੇ ਇੱਕ ਹਿੱਸੇ ਵਜੋਂ ਹੁਣ ਇਹ ਨਵਾਂ ਕਦਮ ਚੁੱਕਿਆ ਗਿਆ। ਅਤੇ ਸਰਕਾਰ ਨੇ ਕਿਹਾ ਕਿ 28 ਅਗਸਤ ਤੋਂ ਪਹਿਲਾਂ ਜਿਹੜੀਆਂ ਐਪਲੀਕੇਸ਼ਨਸ ਪ੍ਰੋਸੈਸ ਅਧੀਨ ਸੀਗੀਆਂ ਉਹ ਉਸੇ ਤਰ੍ਹਾਂ ਬਰਕਰਾਰ ਰਹਿਣਗੀਆਂ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਸ ਹਫਤੇ ਐਲਾਨ ਕੀਤਾ ਕਿ ਫੈਡਰਲ ਸਰਕਾਰ ਕੈਨੇਡਾ ਵਿੱਚ ਟੈਂਪਰੇਰੀ ਫੋਰਨ ਵਰਕਰਸ, ਯਾਨੀ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਦੇਵੇਗੀ। ਟੈਂਪਰੇਰੀ ਫੋਰਨ ਵਰਕਰਸ ਦੀ ਗਿਣਤੀ ਵਿੱਚ ਇਤਿਹਾਸਿਕ ਵਾਧੇ ਤੋਂ ਬਾਅਦ ਕੈਨੇਡਾ 'ਚ ਕੁਝ ਮਾਹਰਾਂ ਦਾ ਵਿਚਾਰ ਸੀ ਕਿ ਇਹ ਜਿਹੜਾ ਵਰਤਾਰਾ ਹੈ ਇਹਦੇ ਕਰਕੇ ਇਮੀਗ੍ਰੈਂਟਸ ਅਤੇ ਨੌਜਵਾਨਾਂ ਦੇ ਵਿੱਚ ਬੇਰੁਜ਼ਗਾਰੀ ਵੱਧ ਰਹੀ ਹੈ। ਜਿਵੇਂ ਕਿ ਆਪਾਂ ਗੱਲ ਕੀਤੀ ਕਿ ਕੋਵਿਡ 19 ਮਗਰੋਂ ਕਾਮਿਆਂ ਦੀ ਘਾਟ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੁਝ ਨਿਯਮਾਂ 'ਚ ਛੋਟ ਦਿੱਤੀ ਗਈ ਸੀ, ਜਿਹਦੇ ਕਰਕੇ ਫੋਰਨ ਵਰਕਰਸ ਅਤੇ ਖਾਸ ਤੌਰ 'ਤੇ ਲੋਅ ਵੇਜ ਵਾਲੇ ਜਿਹੜੇ ਵਰਕਰ ਨੇ ਉਹਨਾਂ ਦੀ ਗਿਣਤੀ ਬਹੁਤ ਵੱਧ ਗਈ ਸੀ। ਟਰੂਡੋ ਨੇ ਕਿਹਾ ਕਿ ਇੰਪਲੋਇਰਸ ਉੱਚ ਬੇਰੁਜ਼ਗਾਰੀ ਵਾਲੇ ਜਿਹੜੇ ਸੈਕਟਰਸ ਨੇ, ਯਾਨੀ ਜਿੱਥੇ ਬੇਰੁਜ਼ਗਾਰੀ ਦਰ 6% ਜਾਂ ਇਸ ਤੋਂ ਵੱਧ ਹੁੰਦੀ ਹੈ, ਉਹਦੇ ਵਿੱਚ ਲੋਅ ਵੇਜ ਟੈਂਪਰੇਰੀ ਫੋਰਨ ਵਰਕਰਸ ਨੂੰ ਹਾਇਰ ਕਰਨ ਦੇ ਯੋਗ ਨਹੀਂ ਹੋਣਗੇ। ਹਾਲਾਂਕਿ ਫੂਡ ਸਿਕਿਉਰਿਟੀ ਸੈਕਟਰਸ ਜਿਵੇਂ ਖੇਤੀਬਾੜੀ, ਫੂਡ ਪ੍ਰੋਸੈਸਿੰਗ ਅਤੇ ਫਿਸ਼ਿੰਗ ਨਾਲ ਸੰਬੰਧਿਤ ਜਿਹੜੇ ਸੈਕਟਰਸ ਨੇ, ਅਤੇ ਇਸ ਤੋਂ ਇਲਾਵਾ ਕੰਸਟਰਕਸ਼ਨ ਅਤੇ ਹੈਲਥ ਕੇਅਰ ਵਰਗੇ ਸੈਕਟਰ ਜਿੱਥੇ ਸਟਾਫ ਦੀ ਆਲਰੇਡੀ ਬੜੀ ਗੰਭੀਰ ਘਾਟ ਹੈ, ਉਹਦੇ ਵਿੱਚ ਕੁਝ ਲਿਮਿਟਿਡ ਐਗਜ਼ੈਂਪਸ਼ਨਸ ਹੋਣਗੀਆਂ। ਇੱਕ ਹੋਰ ਉਲਟ ਫੇਰ ਵਿੱਚ ਸਰਕਾਰ ਨੇ ਕਿਹਾ ਕਿ ਇੰਪਲੋਇਰਸ ਨੂੰ ਹੁਣ ਆਪਣੇ ਕੁੱਲ ਵਰਕਰਾਂ ਦੇ 10% ਤੋਂ ਵੱਧ ਕਾਮੇ ਟੈਂਪਰੇਰੀ ਫੋਰਨ ਵਰਕਰ ਰਾਹੀਂ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ। ਯਾਨੀ ਇਹ ਨਹੀਂ ਹੈਗਾ ਕਿ ਜੇ 10 ਜਣੇ ਨੇ ਤਾਂ ਉਹਦੇ ਵਿੱਚ 8 ਜਣੇ ਤੁਸੀਂ ਟੈਂਪਰੇਰੀ ਫੋਰਨ ਵਰਕਰ ਰੱਖ ਲਏ ਅਤੇ 2 ਜਣੇ ਇੱਥੋਂ ਹਾਇਰ ਕਰ ਲਏ। ਸੋ ਜਿਹੜੀ ਟੋਟਲ ਤੁਹਾਡੀ ਵਰਕ ਫੋਰਸ ਹੈ ਉਹਦਾ ਜਿਹੜਾ 10% ਹੈ ਉਹ ਹੁਣ ਟੈਂਪਰੇਰੀ ਫੋਰਨ ਵਰਕਰ ਰਾਹੀਂ ਰੱਖਣ ਦੀ ਇਜਾਜ਼ਤ ਹੋਵੇਗੀ। ਨਾਲ ਹੀ ਘੱਟ ਤਨਖਾਹ ਵਾਲੇ ਟੈਂਪਰੇਰੀ ਫੋਰਨ ਵਰਕਰ ਲਈ ਕੰਟਰੈਕਟ ਵੀ 2 ਸਾਲ ਤੋਂ ਘੱਟ ਕੇ 1 ਸਾਲ ਲਈ ਹੋਇਆ ਕਰੇਗਾ। ਬੈਂਕ ਆਫ ਕੈਨੇਡਾ ਵੱਲੋਂ ਨਵੇਂ ਇਮੀਗ੍ਰੈਂਟਸ ਦੀ ਜਿਹੜੀ ਅਨਇੰਪਲੋਇਮੈਂਟ ਰੇਟ ਹੈ ਉਹ 11.6% ਦੱਸੀ ਗਈ ਹੈ, ਜੋ ਕਿ 6% ਦੀ ਆਮ ਅਨਇੰਪਲੋਇਮੈਂਟ ਰੇਟ ਨਾਲੋਂ ਆਲਮੋਸਟ ਡਬਲ ਹੈ। ਇਸ ਰੋਸ਼ਨੀ ਵਿੱਚ CBC ਨਿਊਜ਼ ਦੁਆਰਾ ਪੁੱਛੇ ਜਾਣ 'ਤੇ ਕਿ ਕੀ ਸਰਕਾਰ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਵਿਆਪਕ ਤਬਦੀਲੀਆਂ 'ਤੇ ਵਿਚਾਰ ਕਰ ਰਹੀ ਹੈ ਤਾਂ ਟਰੂਡੋ ਨੇ ਕਿਹਾ ਕਿ ਸਰਕਾਰ ਇਸ ਫਾਲ ਸੀਜ਼ਨ ਵਿੱਚ ਆਪਣੇ ਸਮੁੱਚੇ ਇਮੀਗ੍ਰੇਸ਼ਨ ਪੱਧਰ ਦੀ ਸਮੀਖਿਆ ਕਰੇਗੀ। ਟਰੂਡੋ ਨੂੰ ਇਹ ਵੀ ਪੁੱਛਿਆ ਗਿਆ ਕਿ ਕੀ PRs ਦੀ ਗਿਣਤੀ 'ਚ ਵੀ ਕਟੌਤੀ ਹੋ ਸਕਦੀ ਹੈ, ਤਾਂ ਉਹਨਾਂ ਨੇ ਕਿਹਾ ਕਿ ਇਹ ਵੀ ਇੱਕ ਪੋਸੀਬਿਲਿਟੀ ਹੈ। ਫੈਡਰਲ ਅੰਕੜੇ ਦਰਸਾਉਂਦੇ ਨੇ ਕਿ ਟੈਂਪਰੇਰੀ ਫੋਰਨ ਵਰਕਰਸ ਦੇ ਪ੍ਰੋਗਰਾਮ ਰਾਹੀਂ ਕੰਮ ਕਰਨ ਵਾਲੇ ਵਰਕਰਾਂ ਦੀ ਤਾਦਾਦ 2016 ਵਿੱਚ 15,000 ਤੋਂ ਥੋੜ੍ਹੀ ਵੱਧ ਸੀਗੀ, ਜਦਕਿ 2023 ਤੱਕ ਇਹ ਗਿਣਤੀ 83,000 ਤੋਂ ਵੀ ਉੱਪਰ ਹੋ ਗਈ ਹੈ। ਮੀਡੀਆ ਨਾਲ ਗੱਲ ਕਰਦਿਆਂ ਰੁਜ਼ਗਾਰ ਮੰਤਰੀ ਰੈਂਡੀ ਬੋਇਸਨੋਲਟ ਨੇ ਕਿਹਾ ਕਿ ਜਿਹੜੀਆਂ ਇਹ ਨਵੀਆਂ ਤਬਦੀਲੀਆਂ ਨੇ ਇਹ ਲੋ ਵੇਜ ਵਾਲੇ ਟੈਂਪਰੇਰੀ ਫੋਰਨ ਵਰਕਰਸ ਦੀ ਗਿਣਤੀ ਨੂੰ ਲਗਭਗ 65,000 ਤੱਕ ਘਟਾ ਦੇਣਗੀਆਂ, ਜਿਸ ਨਾਲ ਇਹ ਜਿਹੜੀ ਗਿਣਤੀ ਹੈ ਇਹ ਕੋਵਿਡ ਤੋਂ ਪਹਿਲਾਂ ਦੇ ਪੱਧਰਾਂ ਤੇ ਪਹੁੰਚ ਜਾਵੇਗੀ। ਹਾਊਸਿੰਗ ਮਿਨਿਸਟਰ ਸ਼ੌਨ ਫਰੇਜ਼ਰ, ਜੋ 2022 ਵਿੱਚ ਜਦੋਂ ਇਹ ਟੈਂਪਰੇਰੀ ਫੋਰਨ ਵਰਕਰਸ ਦੇ ਨਿਯਮਾਂ ਵਿੱਚ ਪਹਿਲੀ ਵਾਰ ਢਿੱਲ ਦਿੱਤੀ ਗਈ ਸੀ, ਉਸ ਸਮੇਂ ਇਮੀਗ੍ਰੇਸ਼ਨ ਮਿਨਿਸਟਰ ਸੀਗੇ, ਉਹਨਾਂ ਨੇ ਕਿਹਾ ਕਿ ਟੈਂਪਰੇਰੀ ਫੋਰਨ ਵਰਕਰਸ ਤੇ ਰੋਕ ਲਗਾਉਣ ਨਾਲ ਹਾਊਸਿੰਗ ਮਾਰਕੀਟ ਤੇ ਕੁਝ ਤਣਾਅ ਨੂੰ ਵੀ ਘੱਟ ਕਰਨ 'ਚ ਮਦਦ ਮਿਲੇਗੀ, ਖਾਸ ਤੌਰ ਤੇ ਉਸ ਕੈਟਾਗਰੀ ਵਿੱਚ ਜਿੱਥੇ ਅਫੋਰਡੇਬਲ ਹਾਊਸਿੰਗ ਵਾਸਤੇ ਮਾਰੋ ਮਾਰ ਬਹੁਤ ਜ਼ਿਆਦਾ ਹੈ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੀ ਡਿਪਟੀ ਲੀਡਰ ਮੈਲਿਸਾ ਲੈਂਡਸਮੈਨ ਨੇ ਕਿਹਾ ਕਿ ਸਰਕਾਰ ਦਾ ਅਸਥਾਈ ਕਾਮਿਆਂ ਤੇ ਰੋਕ ਲਗਾਉਣ ਦਾ ਫੈਸਲਾ ਇਸ ਗੱਲ ਦਾ ਸੰਕੇਤ ਹੈ ਕਿ ਸਰਕਾਰ ਸ਼ੌਨ ਫਰੀਜ਼ਰ ਦੀਆਂ ਵਿਨਾਸ਼ਕਾਰੀ ਨੀਤੀਆਂ ਤੋਂ ਪਿੱਛੇ ਹਟ ਰਹੀ ਹੈ, ਜੋ ਉਸ ਸਮੇਂ ਇਮੀਗ੍ਰੇਸ਼ਨ ਮੰਤਰੀ ਸਨ। ਉਹਨਾਂ ਕਿਹਾ ਕਿ ਫਰੀਜ਼ਰ ਨੇ ਮੁਲਕ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਤਬਾਹ ਕੀਤਾ ਹੈ। ਅੱਛਾ, ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੂੰ ਵੀ ਇਸ ਬਾਰੇ ਪੁੱਛਿਆ ਗਿਆ ਕਿ ਵੀ ਉਹ PRs ਦੀ ਗਿਣਤੀ ਘਟਾਉਣ ਤੇ ਵਿਚਾਰ ਸਰਕਾਰ ਕਰੇਗੀ ਜਾਂ ਨਹੀਂ ਕਰੇਗੀ, ਜਾਂ ਕਿਸ ਤਰ੍ਹਾਂ ਇਸ ਸਿਲਸਿਲੇ ਦੇ ਵਿੱਚ ਵਧਿਆ ਜਾਏਗਾ, ਤਾਂ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਦੇ ਲੈਵਲ ਦਰੁਸਤ ਕਰਨ ਲਈ ਸਾਰੇ ਵਿਕਲਪ ਵਿਚਾਰ ਅਧੀਨ ਹਨ, ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਉਹ ਕੋਈ ਅੜੀਅਲ ਮਿਨਿਸਟਰ ਨਹੀਂ ਹੈਗੇ ਕਿ ਜੋ ਪਰਮਨੈਂਟ ਰੈਜ਼ੀਡੈਂਟ ਦੀ ਗਿਣਤੀ ਨੂੰ ਬਦਲਣ ਲਈ ਤਿਆਰ ਹੀ ਨਾ ਹੋਣ। ਉਹਨਾਂ ਨੇ ਕਿਹਾ ਕਿ ਕੋਟ, ਸਾਨੂੰ ਇਹ ਵੇਖਣ ਦੀ ਜ਼ਰੂਰਤ ਹੈ ਕਿ ਦੇਸ਼ ਕਿੱਥੇ ਜਾ ਰਿਹਾ ਹੈ, ਅਤੇ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਅਸੀਂ ਅਨੁਕੂਲ ਹੋਈਏ। ਉਹਨਾਂ ਕਿਹਾ ਕਿ ਉਹ ਬੜੇ ਓਪਨ ਨੇ ਤਬਦੀਲੀਆਂ ਬਾਰੇ, ਕਿ ਜੇ ਇਕਨੋਮੀ ਇਸ ਤਰ੍ਹਾਂ ਦਾ ਸੰਕੇਤ ਦਿੰਦੀ ਹੈ ਜਾਂ ਜਿਹੜਾ ਸਮਾਜਿਕ ਤਾਣਾ ਬਾਣਾ ਹੈ ਉਹ ਇਹ ਨਿਰਧਾਰਿਤ ਕਰਦਾ ਹੈ ਕਿ ਤਬਦੀਲੀਆਂ ਦੀ ਜ਼ਰੂਰਤ ਹੈ, ਤਾਂ ਉਹ ਚੇਂਜਸ ਲਈ ਬੜੇ ਓਪਨ ਨੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਫੈਡਰਲ ਸਰਕਾਰ ਨੂੰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਵਿੱਚ ਤਬਦੀਲੀਆਂ ਕਰਨ ਵੇਲੇ ਇਸ ਲਈ ਵੀ ਸਾਵਧਾਨ ਰਹਿਣਾ ਪਵੇਗਾ ਕਿ ਮੁਲਕ ਮੰਦੀ ਵੱਲ ਨਾ ਹੋ ਮੁੜੇ। ਇੰਪਲਾਇਮੈਂਟ ਮਿਨਿਸਟਰ ਰੈਂਡੀ ਬੋਸਨੋਲਟ ਨੇ ਕਿਹਾ ਕਿ ਉਹ ਮੁਲਕ ਦੇ ਪੇਂਡੂ ਅਤੇ ਰਿਮੋਟ ਇਲਾਕਿਆਂ ਦੇ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਜਿਹੜੀ ਸਟ੍ਰੀਮ ਹੈ ਉਹਨੂੰ ਜਾਰੀ ਰੱਖਣਗੇ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਕੈਨੇਡਾ ਸਰਕਾਰ ਚਾਈਨਾ ਵਿੱਚ ਬਣੇ ਇਲੈਕਟ੍ਰਿਕ ਵਾਹਨਾਂ ਤੇ ਮੋਟੇ ਟੈਰਿਫ ਲਗਾਏਗੀ। ਚੀਨ ਸਰਕਾਰ ਵੱਲੋਂ ਵੱਡੀਆਂ ਸਬਸਿਡੀਆਂ ਪ੍ਰਾਪਤ ਸਸਤੀਆਂ ਇਲੈਕਟ੍ਰਿਕ ਵਹੀਕਲਸ ਦਾ ਆਪਣੇ ਆਟੋ ਬਾਜ਼ਾਰ ਵਿੱਚ ਹੜ ਰੋਕਣ ਲਈ ਅਮਰੀਕਾ ਦੀ ਸਰਕਾਰ ਨੇ ਹਾਲ ਹੀ ਵਿੱਚ ਅਜਿਹੇ ਕਦਮ ਚੁੱਕੇ ਸਨ, ਅਤੇ ਇਸੇ ਤਰਸ ਤੇ ਹੁਣ ਕੈਨੇਡਾ ਨੇ ਵੀ ਆਪਣੀ ਨਵੀਂ ਨੀਤੀ ਅਖਤਿਆਰ ਕੀਤੀ ਹੈ। ਅਮਰੀਕੀ ਨਿਯਮਾਂ ਨੂੰ ਅਪਣਾਉਣ ਲਈ ਦਬਾਅ ਪਾਏ ਜਾਣ ਦੌਰਾਨ ਟਰੂਡੋ ਨੇ ਕਿਹਾ ਕਿ 1 ਅਕਤੂਬਰ ਤੋਂ ਚਾਈਨਾ ਵਿੱਚ ਬਣਾਏ ਗਏ ਸਾਰੇ EVs ਯਾਨੀ ਇਲੈਕਟ੍ਰਿਕ ਵਾਹਨਾਂ ਤੇ 100% ਸਰਟੈਕਸ ਲਗਾਇਆ ਜਾਵੇਗਾ, 100% ਇੰਪੋਰਟ ਟੈਰਿਫਸ ਠੋਕੇ ਜਾਣਗੇ। ਟਰੂਡੋ ਨੇ ਕਿਹਾ ਕਿ ਸਰਕਾਰ ਕੈਨੇਡੀਅਨ ਵਰਕਰਾਂ ਲਈ ਬਰਾਬਰ ਦੇ ਮੌਕੇ ਦੇਣ ਅਤੇ ਕੈਨੇਡਾ ਦੇ EV ਉਦਯੋਗ ਨੂੰ ਆਪਣੇ ਮੁਲਕ, ਨਾਰਥ ਅਮਰੀਕਾ ਅਤੇ ਦੁਨੀਆ ਭਰ ਵਿੱਚ ਕੰਪੀਟੀਟਿਵ ਬਣਾਉਣ ਲਈ ਇਹ ਕਦਮ ਚੁੱਕ ਰਹੀ ਹੈ। ਨਵੇਂ ਟੈਰਿਫ ਇਲੈਕਟ੍ਰਿਕ ਅਤੇ ਕੁਝ ਹਾਈਬ੍ਰਿਡ ਕਾਰਾਂ, ਟਰੱਕਸ, ਬੱਸਾਂ ਅਤੇ ਡਿਲੀਵਰੀ ਵੈਨਾਂ ਤੇ ਲਾਗੂ ਹੋਣਗੇ। BYD ਵਰਗੇ ਚਾਈਨੀਜ਼ ਕਾਰ ਬ੍ਰਾਂਡ ਇਸ ਸਮੇਂ ਕੈਨੇਡਾ ਦੀ EV ਮਾਰਕੀਟ ਵਿੱਚ ਇੱਕ ਪ੍ਰਮੁੱਖ ਪਲੇਅਰ ਨਹੀਂ ਹਨ, ਪਰ ਹਾਲ ਹੀ ਦੇ ਸਾਲਾਂ ਵਿੱਚ ਚਾਈਨਾ ਤੋਂ EV ਆਯਾਤ ਵਿੱਚ ਵਿਸਫੋਟਕ ਵਾਧਾ ਹੋਇਆ, ਤੇ ਟੈਸਲਾ ਨੇ ਵੀ ਆਪਣੀ ਕੈਨੇਡੀਅਨ ਵਿਕਰੀ ਲਈ ਜਿਹੜਾ US ਵਿੱਚ ਸਥਿਤ ਨਿਰਮਾਣ ਪਲਾਂਟ ਸੀ ਉਹਨੂੰ ਸ਼ੰਘਾਈ ਲੈ ਗਈ ਹੈ ਚਾਈਨਾ ਦੇ, ਤੇ ਨਵੇਂ ਟੈਰਿਫ ਸ਼ੰਘਾਈ ਵਿੱਚ ਬਣੀਆਂ ਅਤੇ ਕੈਨੇਡਾ ਵਿੱਚ ਵੇਚੀਆਂ ਜਾਣ ਵਾਲੀਆਂ ਟੈਸਲਾ ਕਾਰਸ ਤੇ ਵੀ ਲਾਗੂ ਹੋਣਗੇ। ਯਾਨੀ ਇਸ ਕਦਮ ਨਾਲ ਅਮਰੀਕੀ ਆਟੋ ਨਿਰਮਾਤਾ ਟੈਸਲਾ ਨੂੰ ਕੈਨੇਡੀਅਨ ਬਾਜ਼ਾਰ ਵਾਸਤੇ ਆਪਣੀਆਂ ਕਾਰਾਂ ਅਮਰੀਕਾ ਜਾਂ ਯੂਰਪ ਵਿੱਚ ਸਥਿਤ ਪਲਾਂਟ ਵਿੱਚ ਬਣਾਉਣੀਆਂ ਪੈਣਗੀਆਂ। ਵੱਖਰੇ ਤੌਰ ਤੇ ਟਰੂਡੋ ਨੇ ਇਹ ਵੀ ਐਲਾਨ ਕੀਤਾ ਕਿ ਫੈਡਰਲ ਸਰਕਾਰ 15 ਅਕਤੂਬਰ ਤੋਂ ਚੀਨ ਤੋਂ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਦੇ ਆਯਾਤ ਤੇ ਵੀ 25% ਵਾਧੂ ਟੈਕਸ ਲਾਗੂ ਕਰੇਗੀ। ਕੈਨੇਡਾ ਦੇ ਇਸ ਫੈਸਲੇ ਦੀ ਚੀਨ ਨੇ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਬਾਬਤ ਉਹ ਵੀ ਬਦਲਾ ਲਓ ਕਾਰਵਾਈ ਕਰੇਗਾ, ਰਿਟੈਲੀਏਸ਼ਨ ਕਰੇਗਾ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ ਕਿ ਕੈਨੇਡਾ ਦਾ ਫੈਸਲਾ ਤੱਥਾਂ ਨੂੰ ਨਜ਼ਰਅੰਦਾਜ਼ ਕਰਦਾ ਹੈ ਅਤੇ ਵਿਸ਼ਵ ਵਪਾਰ ਨਿਯਮਾਂ ਦੇ ਵਿਰੁੱਧ ਹੈ। ਜਿਵੇਂ ਕੈਨੇਡਾ ਦੀ ਦਲੀਲ ਹੈ ਕਿ ਚਾਈਨਾ ਆਪਣੇ EV ਉਦਯੋਗ ਨੂੰ ਗਲਤ ਢੰਗ ਨਾਲ ਸਬਸਿਡੀ ਦੇ ਰਿਹਾ ਹੈ ਅਤੇ ਵੱਧ ਉਤਪਾਦਨ ਕਰ ਰਿਹਾ ਹੈ, ਪ੍ਰਤੀਯੋਗੀਆਂ ਦੀਆਂ ਕੀਮਤਾਂ ਨੂੰ ਘਟਾ ਰਿਹਾ ਹੈ ਅਤੇ ਕੈਨੇਡਾ ਦੇ ਉਦਯੋਗ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਆਨ ਨੇ ਇਸ ਦਾਅਵੇ ਨੂੰ ਰੱਦ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਚੀਨ ਦਾ ਉਦਯੋਗ ਨਵੀਨਤਾ ਅਤੇ ਫੁੱਲ ਮਾਰਕੀਟ ਕੰਪੀਟੀਸ਼ਨ ਦੇ ਕਾਰਨ ਵੱਧ ਰਿਹਾ ਹੈ। ਹਜ਼ਾਰਾਂ ਰੇਲ ਵਰਕਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ ਟੀਮਸਟਰਸ ਕੈਨੇਡਾ ਨੇ ਸਰਕਾਰ ਵੱਲੋਂ ਲੇਬਰ ਵਿਵਾਦ ਖਤਮ ਕਰਨ ਲਈ ਚੁੱਕੇ ਕਦਮਾਂ ਖਿਲਾਫ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਹੈ। ਦਰਅਸਲ ਇੱਕ ਲੇਬਰ ਵਿਵਾਦ ਕਰਕੇ ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕੈਂਸਸ ਸਿਟੀ ਲਿਮਿਟਡ ਦਾ ਕੰਮਕਾਜ ਰੁਕ ਗਿਆ ਸੀਗਾ, ਜਿਸ ਕਰਕੇ ਮੁਲਕ ਭਰ ਦੀ ਜਿਹੜੀ ਮਾਲ ਗੱਡੀ ਪ੍ਰਣਾਲੀ ਸੀ ਉਹਨੂੰ ਪ੍ਰਭਾਵਿਤ ਹੁੰਦਾ ਦੇਖਦਿਆਂ ਫੈਡਰਲ ਲੇਬਰ ਮਿਨਿਸਟਰ ਸਟੀਵਨ ਮੈਕਿਨਨ ਨੇ ਇਸ ਵਿਵਾਦ ਨੂੰ ਲੇਬਰ ਬੋਰਡ ਕੋਲ ਬਾਈਂਡਿੰਗ ਆਰਬਿਟ੍ਰੇਸ਼ਨ ਲਈ ਭੇਜ ਦਿੱਤਾ ਸੀ। ਮੈਕਿਨਨ ਦੀਆਂ ਹਦਾਇਤਾਂ ਤੋਂ ਬਾਅਦ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੇ ਬਾਈਂਡਿੰਗ ਆਰਬਿਟ੍ਰੇਸ਼ਨ ਤਹਿਤ ਨਵਾਂ ਇਕਰਾਰਨਾਮਾ ਤਿਆਰ ਹੋਣ ਤੱਕ ਦੋਵੇਂ ਰੇਲ ਕੰਪਨੀਆਂ ਨੂੰ ਆਪਣਾ ਸੰਚਾਲਨ ਮੁੜ ਸ਼ੁਰੂ ਕਰਨ ਅਤੇ ਕਾਮਿਆਂ ਨੂੰ ਆਪਣੀ ਨੌਕਰੀਆਂ ਤੇ ਵਾਪਸ ਜਾਣ ਦਾ ਹੁਕਮ ਦਿੱਤਾ ਸੀ। ਯੂਨੀਅਨ ਨੇ ਲੇਬਰ ਮੰਤਰੀ ਵੱਲੋਂ ਚੁੱਕੇ ਇਸ ਕਦਮ ਖਿਲਾਫ ਫੈਡਰਲ ਕੋਰਟ ਆਫ ਅਪੀਲ ਵਿੱਚ ਅਰਜ਼ੀ ਦਾਇਰ ਕੀਤੀ ਹੈ। ਯੂਨੀਅਨ ਦਾ ਕਹਿਣਾ ਹੈ ਕਿ ਇਸ ਕਾਰਵਾਈ ਨੇ ਇੱਕ ਖਤਰਨਾਕ ਪਿਰਤ ਪਾਈ ਹੈ। ਯੂਨੀਅਨ ਦਾ ਕਹਿਣਾ ਹੈ ਕਿ ਮੰਤਰੀ ਦੇ ਨਿਰਦੇਸ਼ਾਂ ਅਤੇ ਬੋਰਡ ਦੇ ਫੈਸਲਿਆਂ ਨੇ ਚਾਰਟਰ ਆਫ ਰਾਈਟਸ ਐਂਡ ਫਰੀਡਮ ਵਿੱਚ ਦਰਜ ਯੂਨੀਅਨ ਦੀ ਆਜ਼ਾਦੀ ਦੀ ਯਾਨੀ ਕਲੈਕਟਿਵ ਬਾਰਗੇਨਿੰਗ ਦਾ ਜਿਹੜਾ ਉਹਨਾਂ ਦਾ ਰਾਈਟ ਹੈ ਉਸ ਦੀ ਉਲੰਘਣਾ ਕੀਤੀ ਹੈ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।